ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛੁ ਹੁਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੀ ਸਾਧਨਾ ਜਾਪੈ ਨਾਮੈ ਹੀ ਤੇ ਸਭ ਕਿਛੁ ਹੁਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੀ ਸਾਧਨਾ ਜਾਪੈ ਕੌਡੀ ਬਦਲਾ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੂ ਜਾਣੈ ਹਉ ਮੈਂ ਦੁਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੀ ਸਿਉ ਲਿਵ ਲਾਈ ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਹਿਆ ਸਮਾਈ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉ ਲਿਵ ਲਾਈ ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਹਿਆ ਸਮਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਦੋਂ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾਇਆ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਭਾਈਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਪਾਵਨ ਸ਼ਬਦ ਰਾਗ ਸੂਹੀ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 753 ਤੇ ਸੁਭਾਇਮਾਨ ਹੈ। ਪਾਵਨ ਸ਼ਬਦ ਦੇ ਰਾਹੀਂ ਜੋ ਸਿੱਖਿਆ ਉਪਦੇਸ਼ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਹੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਚਰਨਾਂ ਦੇ ਨਾਲ ਜੋੜੋ, ਕਰੋ ਰਸਨ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਜਿੱਥੇ ਅੱਜ ਇਸ ਪਾਵਨ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ, ਧੰਨ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਅੱਜ ਸਤਿਗੁਰਾਂ ਦਾ ਆਗਮਨ ਪੁਰਬ ਹੈ, ਸਤਿਗੁਰਾਂ ਦੇ ਜੀਵਨ ਸੰਬੰਧੀ ਵੀ ਆਪਾਂ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਸਭ ਤੋਂ ਪਹਿਲਾਂ ਸ਼ਬਦ ਦੀ ਵਿਚਾਰ ਅਤੇ ਅਖੀਰ ਵਿੱਚ ਕੁਝ ਸਮਾਂ ਸਤਿਗੁਰਾਂ ਦੇ ਜੀਵਨ ਸੰਬੰਧੀ ਵੀ ਵਿਚਾਰਾਂ ਕਰਾਂਗੇ। ਸਤਿਗੁਰਾਂ ਨੇ ਇਸ ਲੰਬੇਰੀ ਅਸ਼ਟਪਦੀ ਦੇ ਅੰਦਰ ਰਹਾਉ ਦੇ ਬੰਦ ਵਿੱਚ ਸਮੁੱਚੇ ਸ਼ਬਦ ਦਾ ਭਾਵ ਅਰਥ ਸਾਨੂੰ ਜਿਹੜਾ ਨਾ ਉਹ ਸਮਝਾਇਆ। ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਦਿਵਲਾਈ, ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਗੁਰੂ ਨੇ ਸਦਾ ਰਹਿਣ ਵਾਲੇ ਸਦਾ ਥਿਰ ਪਰਮਾਤਮਾ ਅਵਨਾਸੀ ਪ੍ਰਭੂ ਦੇ ਨਾਮ ਵਿੱਚ ਮੇਰੀ ਲਿਵ ਜੋੜੀ ਹੈ। ਕਿਉਂਕਿ ਸਾਧ ਸੰਗਤ ਕਹਿਣ ਨੂੰ ਇਹ ਸ਼ਬਦ ਬਹੁਤ ਹੀ ਛੋਟਾ ਹੈ, ਲਿਵ ਜੋੜਨ ਵਾਲਾ, ਪਰ ਜਦੋਂ ਆਪਾਂ ਬਾਣੀ ਗੁਰੂ ਨੂੰ ਪੜ੍ਹੀਏ ਜਿਨ੍ਹਾਂ ਦੀ ਲਿਵ ਸੱਚੇ ਵਾਹਿਗੁਰੂ ਪਰਮਾਤਮਾ ਨਾਲ ਲੱਗੀ ਹੈ, ਸੰਸਾਰ ਵਿੱਚ ਉਹਨਾਂ ਦੀ ਗਿਣਤੀ ਬਹੁਤੀ ਨਹੀਂ, ਬਹੁਤ ਘੱਟ ਨੇ। ਪੜ੍ਹ ਲੈਣਾ, ਸੁਣ ਲੈਣਾ, ਸੁਣਾ ਦੇਣਾ ਇਹ ਕੋਈ ਔਖਾ ਕੰਮ ਨਹੀਂ, ਕਿਉਂਕਿ ਗਿਆਨ ਆਪਣੀ ਜਗ੍ਹਾ ਤੇ ਹੈ, ਬੜਾ ਜ਼ਰੂਰੀ ਹੈ, ਪਰ ਗਿਆਨ ਨੂੰ ਕਮਾਉਣਾ ਵੀ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਇਆ। ਸਤਿਗੁਰੂ ਆਪਣੇ ਗੁਰੂ ਤੋਂ ਕਿਉਂ ਸਦਕੇ ਜਾ ਰਹੇ ਨੇ? ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਤਜ਼ਰਬਾ ਹੈ, ਜਿਹੜੇ ਕੰਮ ਆਪਾਂ ਕਰਕੇ ਮਨ ਅੰਦਰ ਸੋਚਦੇ ਹਾਂ ਕਿ ਅਸੀਂ ਤਾਂ ਰੱਬ ਨਾਲ ਜੁੜੇ ਹੋਏ ਹਾਂ, ਸਾਡੀ ਤਾਂ ਰੱਬ ਨਾਲ ਮੁਲਾਕਾਤ ਹੈ, ਭੇਟ ਹੈ, ਪਰ ਪਿਆਰਿਓ ਧਿਆਨ ਦੇਵਿਓ, ਗੁਰੂ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਸਾਡੇ ਵਾਲੇ ਕੰਮ ਜਿਨ੍ਹਾਂ ਦਾ ਸਾਨੂੰ ਭੁਲੇਖਾ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਕਰਦੇ ਰਹੇ ਨੇ। ਪੁੰਨ ਦਾਨ ਕਰਨਾ, ਤੀਰਥਾਂ 'ਤੇ ਇਸ਼ਨਾਨ ਕਰਨਾ, ਇਹ ਸਾਰੇ ਧਰਮ ਦੇ ਨਾਮ ਹੇਠ ਕਰਮ ਕੀਤੇ ਨੇ, ਪਰ ਸੱਚੇ ਨਾਲ ਲਿਵ ਉਦੋਂ ਜੁੜੀ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ ਅਤੇ ਇਹ ਬਚਨ ਕੰਨਾਂ ਦੇ ਰਾਹੀਂ ਸੁਣਿਆ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਟਿਕ ਜਾਂਦੀ ਹੈ ਦੇਹ ਸਰੀਰ, ਸਰੀਰ ਨਾਲ ਜੁੜੇ ਹੋਏ ਗਿਆਨ ਇੰਦਰੇ ਕਰਮ ਇੰਦਰੇ, ਪਰ ਕਦੋਂ? ਜਦੋਂ ਗੁਰੂ ਕਿਰਪਾ ਕਰਦਾ ਹੈ। ਗੁਰੂ ਆਤਮਕ ਜੀਵਨ ਦੇਣ ਵਾਲਾ ਨਾਮ ਬਖਸ਼ਿਸ਼ ਕਰਦਾ ਹੈ, ਫਿਰ ਦੇਵ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਦੀ ਹੈ, ਅਤੇ ਜਿਨ੍ਹਾਂ ਦੀ ਲਿਵ ਜੁੜ ਗਈ, ਇੱਕ ਹੋਰ ਖਿਆਲ ਧਿਆਨ ਵਿੱਚ ਰੱਖਣਾ, ਉਹ ਜ਼ਿੰਮੇਵਾਰੀਆਂ ਤੋਂ ਭੱਜੇ ਨਹੀਂ। ਸੰਸਾਰ ਨੂੰ ਉਹਨਾਂ ਨੇ ਦੁੱਖਾਂ ਦਾ ਘਰ ਨਹੀਂ ਕਿਹਾ, ਸੰਸਾਰ ਨੂੰ ਛੱਡਿਆ ਨਹੀਂ, ਬਲਕਿ ਸੰਸਾਰਿਕ ਜ਼ਿੰਮੇਵਾਰੀਆਂ, ਮਾਤਾ ਪਿਤਾ ਦੀ ਸੇਵਾ, ਬੱਚਿਆਂ ਦਾ ਧਿਆਨ, ਸੰਸਾਰੀ ਕਿਰਤ ਵਿਹਾਰ ਉਹਨਾਂ ਨੇ ਆਪਣੇ ਜੀਵਨ ਅੰਦਰ ਕੀਤਾ, ਪਰ ਗੁਰੂ ਕਿਰਪਾ ਨਾਲ ਕਮਲ ਫੁੱਲ ਦੀ ਤਰ੍ਹਾਂ, ਮੁਰਗਾਬੀ ਦੀ ਤਰ੍ਹਾਂ ਰਹਿ ਪਾਰੀ ਵਿੱਚ, ਪਰ ਪਾਰੀ ਤੋਂ ਨਿਰਲੇਪ। ਜਿਹੜੇ ਗੁਰੂ ਸ਼ਬਦ ਨਾਲ ਆਪਣੀ ਸੁਰਤੀ ਨੂੰ ਜੋੜਦੇ ਨੇ, ਗੁਰੂ ਸ਼ਬਦ ਨਾਲ ਆਪਣੇ ਆਪ ਨੂੰ ਜੋੜਦੇ ਨੇ, ਮਹਾਰਾਜ ਆਖਦੇ ਨੇ, ਰਹਿੰਦੇ ਸੰਸਾਰ ਵਿੱਚ ਨੇ, ਪਰਿਵਾਰ ਨੂੰ ਮਾੜਾ ਨਹੀਂ ਕਹਿੰਦੇ, ਕਿਉਂਕਿ ਬੰਦੇ ਦੀ ਆਮ ਇੱਕ ਫਿਦਰਤ ਬਣ ਗਈ ਹੈ, ਵਿਚਾਰ ਬਣ ਗਈ ਹੈ ਕਿ ਆ ਜੋ ਕੁਝ ਵੀ ਮੈਨੂੰ ਦੁੱਖ ਮਿਲ ਰਿਹਾ ਹੈ, ਇਹ ਸਾਰਾ ਪਰਿਵਾਰ ਕਰਕੇ ਮਿਲ ਰਿਹਾ। ਪਰ ਨਹੀਂ, ਮਹਾਰਾਜ ਆਖਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸ਼ਾਣੀ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਗੁਰੂ ਸੁਰਤੀ ਕਿਵੇਂ ਜੋੜਦਾ ਹੈ? ਵਾਹਿਗੁਰੂ ਨਾਲ, ਸੱਚੇ ਪਰਮਾਤਮਾ ਨਾਲ। ਬਹੁਤ ਵਾਰੀ ਇਹ ਬਚਨ ਗੁਰਵਾਰੀ ਦੇ ਵਿਦਵਾਨ ਸੱਜਣ ਤੁਹਾਡੇ ਨਾਲ ਸਾਂਝੇ ਕਰਦੇ ਨੇ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਨੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਾਹ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਥ ਦੇ, ਜਗ ਮੈਂ ਉੱਤਮ ਕਾਂਢੀਐ ਵਿਰਲੇ ਕਈ ਕੇ। ਬਹੁਤ ਘੱਟ ਜਿਨ੍ਹਾਂ ਦੀ ਲਿਵ ਸੰਸਾਰ ਵਿੱਚ ਰਹਿੰਦਿਆਂ ਕਿਰਤ ਵਿਰਤ ਕਰਦਿਆਂ ਨਾਮ ਜਪਦਿਆਂ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀ ਅਤੇ ਸਤਿਗੁਰੂ ਕਿਰਪਾ ਕਰਦੇ ਨੇ। ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਣਾ ਬਲਿਹਾਰ ਜਾਣਾ, ਜਿਸ ਗੁਰੂ ਨੇ ਕਿਰਪਾ ਕਰਕੇ ਮੇਰੀ ਲਿਵ, ਮੇਰੀ ਸੁਰਤੀ, ਮੇਰਾ ਧਿਆਨ ਵਾਹਿਗੁਰੂ ਪਰਮਾਤਮਾ ਦੇ ਨਾਲ ਜੋੜਿਆ ਹੈ।
ਸਤਨਾਮ
ਸ੍ਰੀ ਸ਼ਬਦ ਚੀਨ ਆਤਮ ਪਰਗਾਸਿਆ ਸੱਚ ਮੇਰਿਆ ਸਮਾਈ। ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਿਹਾ ਸਮਾਈ। ਗੁਰੂ ਨੇ ਕੀ ਕੀਤਾ? ਸ਼ਬਦ ਨਾਲ ਜੋੜਿਆ। ਜਦੋਂ ਸ਼ਬਦ ਨੂੰ ਚੀਨਿਆ, ਸ਼ਬਦ ਨੂੰ ਪਹਿਚਾਨਿਆ, ਆਤਮ ਪ੍ਰਗਾਸ ਹੋ ਗਿਆ। ਆਤਮ ਪ੍ਰਗਾਸ ਕੀ ਹੈ? ਸਾਧ ਸੰਗਤ, ਆਪਣੇ ਆਪ ਦਾ ਗਿਆਨ, ਆਪਣੇ ਆਪ ਦੀ ਪਹਿਚਾਣ। ਲੋਕ ਦੂਜਿਆਂ ਬਾਰੇ ਜਾਣਨ ਦੇ ਯਤਨ ਕਰ ਰਹੇ ਨੇ। ਹਰ ਬੰਦਾ ਦੂਜੇ ਬਾਰੇ ਜਾਣਨ ਦਾ ਯਤਨ ਕਰ ਰਿਹਾ ਹੈ, ਪਰ ਕਦੀ ਆਪਣੇ ਆਪ ਨੂੰ ਪਹਿਚਾਨਣ ਦੀ, ਜਾਣਨ ਦੀ ਇਹਨੇ ਆਪਣੇ ਜੀਵਨ ਦੇ ਅੰਦਰ ਡਿਊਟੀ ਨਿਭਾਈ ਨਹੀਂ। ਪਰ ਜਿਹੜਾ ਗੁਰੂ ਦੇ ਸ਼ਬਦ ਨੂੰ ਚੀਨਦਾ ਹੈ, ਗੁਰੂ ਦੇ ਸ਼ਬਦ ਨੂੰ ਪਹਿਚਾਨਦਾ ਹੈ, ਮਹਾਰਾਜ ਆਖਦੇ ਨੇ ਆਤਮ ਪ੍ਰਗਾਸ, ਉਸ ਦੇ ਅੰਦਰ ਆਪਣੀ ਆਪ ਨੂੰ ਪਹਿਚਾਨਣ ਦੀ ਤਾਕਤ ਪੈਦਾ ਹੋ ਜਾਂਦੀ। ਉਹ ਆਪਣੇ ਆਪ ਨੂੰ ਪਹਿਚਾਨਦਾ ਹੈ, ਤੇ ਜਿਨ੍ਹਾਂ ਨੇ ਪਹਿਚਾਨ ਲਿਆ ਉਹਨਾਂ ਨੇ ਇਹ ਗੱਲ ਕਹੀ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ। ਤੇ ਐਸੇ ਹੀ ਬੰਦੇ ਗੁਰੂ ਦੇ ਸ਼ਬਦ ਨਾਲ ਜੁੜਨ ਵਾਲੇ, ਆਪਣੇ ਆਤਮੇ ਨੂੰ ਜਾਣਨ ਵਾਲੇ, ਆਪਣੇ ਆਪ ਨੂੰ ਪਹਿਚਾਨਣ ਵਾਲੇ ਆਤਮਕ ਅਡੋਲਤਾ ਦੇ ਅੰਦਰ ਲੀਨ ਹੋਏ ਰਹਿੰਦੇ ਨੇ। ਸਹਿਜੇ ਰਿਹਾ ਸਮਾਈ, ਆਤਮਕ ਅਡੋਲਤਾ ਦੇ ਵਿੱਚ ਲੀਨ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦੀ ਅਰਦਾਸ ਹੁੰਦੀ ਏ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇ ਹੁਣ ਪਹਿਲੇ ਬੰਦ ਦੇ ਅੰਦਰ ਮਹਾਰਾਜ ਨੇ ਜੋ ਕਿਰਪਾ ਕੀਤੀ ਸਮੁੱਚੇ ਸ਼ਬਦ ਦੇ ਰਾਹੀਂ। ਸਾਧ ਸੰਗਤ, ਗੁਰੂ ਸ਼ਬਦ ਨਾਲ ਜੁੜਨ ਵਾਲਿਆਂ ਦੀ ਗੱਲ ਹੈ, ਤੇ ਜਿਹੜੇ ਗੁਰੂ ਸ਼ਬਦ ਨੂੰ ਪਿੱਠ ਦੇ ਗਏ ਉਹਨਾਂ ਦੀ ਗੱਲ ਸਤਿਗੁਰੂ ਮਹਾਰਾਜ ਨੇ ਸਮੁੱਚੀ ਅਸ਼ਟਪਦੀ ਦੇ ਅੰਦਰ ਕੀਤੀ ਹੈ। ਆਓ ਅਖਰੀ ਅਰਥ ਆਪਾਂ ਸਾਂਝੇ ਕਰਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ, ਕਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਗਾਉਣ ਵਾਲਿਆਂ ਨੂੰ ਹਦਾਇਤ ਕੀਤੀ ਹੈ ਕਿ ਘਰ ਪਹਿਲੇ ਦੇ ਅੰਦਰ ਗਾਉਣਾ ਹੈ। ਅਸ਼ਟਪਦੀਆਂ ਤੋਂ ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਅੱਗੇ ਹੋਰ ਵੀ ਹਨ, ਇਸ ਵਾਸਤੇ ਸਿਰਲੇਖ ਵਿੱਚ ਅਸ਼ਟਪਦੀਆਂ ਅੱਖਰ ਆਇਆ। ਵੈਸੇ ਇਹ ਇੱਕ ਅਸ਼ਟਪਦੀ ਜਿਸ ਦੀ ਆਪਾਂ ਵਿਚਾਰ ਕਰਨੀ, ਪਰ ਅੱਗੇ ਹੋਰ ਵੀ ਅਸ਼ਟਪਦੀਆਂ ਹਨ, ਜਿਸ ਕਰਕੇ ਇੱਥੇ ਬਹੁ ਵਚਨ ਅੱਖਰ ਵਰਤਿਆ। ਵਾਹਿਗੁਰੂ ਪਰਮਾਤਮਾ ਇੱਕ ਹੈ, ਸਰਵ ਵਿਆਪਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਏ, ਤੇ ਸਤਿਗੁਰ ਦੀ ਕਿਰਪਾ ਨਾਲ ਐਸੇ ਗੁਣਾਂ ਵਾਲਾ ਵਾਹਿਗੁਰੂ ਪਰਮਾਤਮਾ ਪ੍ਰਾਪਤ ਹੁੰਦਾ ਹੈ।
ਨਾਮੈ ਹੀ ਤੇ ਸਭ ਕਿਛੁ ਹੁਆ, ਬਿਨ ਸਤਿਗੁਰ ਨਾਮ ਨਾ ਜਾਪੈ।
ਪਰਮਾਤਮਾ ਦੇ ਨਾਮ ਤੋਂ ਹੀ ਸਭ ਕੁਝ ਜਿਹੜਾ ਹੈ ਨਾ ਇਹ ਬਣਿਆ ਹੈ ਨਾਮੇ ਹੀ ਤੇ ਸਭ ਕੁਛ ਹੋਵਾ ਪਰਮਾਤਮਾ ਦੇ ਨਾਮ ਤੋਂ ਹੀ ਇਹ ਸਭ ਕੁਝ ਬਣਿਆ ਪਰ ਨਾਮ ਦੀ ਸਮਝ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ ਗੁਰੂ ਤੋਂ ਬਗੈਰ ਨਾਮ ਦੀ ਸਮਝ ਨਹੀਂ ਆਉਂਦੀ ਨਾਮ ਦੀ ਪਰਿਭਾਸ਼ਾ ਨਾਮ ਦੇ ਅਰਥ ਕੇਵਲ ਤੇ ਕੇਵਲ ਗੁਰੂ ਸਮਝਾਉਂਦਾ ਇੱਕ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਰੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀ ਇੱਕ ਬਚਨ ਮਹਾਰਾਜ ਦਾ ਆਪਾਂ ਸਾਂਝਾ ਕਰੀਏ ਹੱਠ ਮਜਾਹੂ ਮੈਂ ਮਾਨਕ ਲੱਧਾ ਹੱਠ ਤੋਂ ਭਾਵ ਹਿਰਦਾ ਮਜਾਹੂ ਤੋਂ ਭਾਵ ਵਿੱਚ ਮੈਨੂੰ ਇੱਕ ਲਾਲ ਪ੍ਰਾਪਤ ਹੋਇਆ ਹੈ ਹੱਠ ਮਜਾਹੂ ਮੈਂ ਮਾਨਕ ਲੱਧਾ ਮੁੱਲ ਨਾ ਗਿੱਧਾ ਮੈਂ ਕੋ ਸਤਿਗੁਰੂ ਦਿੱਤਾ ਇਸ ਲਾਲ ਨਾਮ ਦੀ ਕੋਈ ਕੀਮਤ ਨਹੀਂ ਨਾਮ ਰੂਪੀ ਲਾਲ ਦੀ ਕੋਈ ਕੀਮਤ ਨਹੀਂ ਪਰ ਇਹ ਮੈਨੂੰ ਗੁਰੂ ਨੇ ਤਰੁੱਠ ਕੇ ਦਿੱਤਾ ਹੈ ਹੱਠ ਮਜਾਹੂ ਮੈਂ ਮਾਨਕ ਲੱਧਾ ਮੁੱਲ ਨਾ ਗਿੱਧਾ ਮੈਂ ਕੋ ਸਤਿਗੁਰ ਦਿੱਤਾ ਪਰ ਨਾਰੀ ਕਹਿੰਦੇ ਨੇ ਢੂੰਡ ਵਜਾਈ ਥੀਆ ਥਿੱਤਾ ਢੂੰਡ ਵਜਾਈ ਤੋਂ ਭਾਵ ਮੇਰੀ ਭਟਕਣਾ ਮੁੱਕ ਗਈ ਹੈ ਵਜਾਈ ਤੋਂ ਭਾਵ ਮੁੱਕ ਗਈ ਹੈ ਢੂੰਡ ਤੋਂ ਭਾਵ ਭਟਕਣਾ ਭੱਜ ਦੌੜ ਥੀਆ ਥਿੱਤਾ ਹੁਣ ਮੇਰੇ ਅੰਦਰ ਟਿਕਾ ਆ ਗਿਆ ਭਟਕਣਾ ਮੁੱਕ ਗਈ ਹੈ ਮੇਰੇ ਅੰਦਰ ਟਿਕਾ ਆ ਗਿਆ ਜਨਮ ਪਦਾਰਥ ਨਾਨਕ ਜਿੱਤਾ ਤੇ ਜਦੋਂ ਦੀ ਗੁਰੂ ਨੇ ਕਿਰਪਾ ਕਰਕੇ ਇਹ ਨਾਮ ਦੀ ਦਾਤ ਨਾਮ ਰੂਪੀ ਲਾਲ ਨਾਮ ਰੂਪੀ ਰਤਨ ਮੈਨੂੰ ਦੇ ਦਿੱਤਾ ਹੈ ਜਿੱਥੇ ਮੇਰੀ ਭਟਕਣਾ ਮੁੱਕੀ ਹੈ ਜਿੱਥੇ ਮੈਨੂੰ ਟਿਕਾ ਪ੍ਰਾਪਤ ਹੋਇਆ ਹੈ ਉੱਥੇ ਜਿਸ ਵਾਸਤੇ ਇਹ ਜਨਮ ਮਿਲਿਆ ਸੀ ਉਹ ਕਰਮ ਵੀ ਮੇਰਾ ਪੂਰਾ ਹੋ ਗਿਆ ਭਾਵ ਮੈਂ ਜਨਮ ਦੀ ਜਿਹੜੀ ਹੈ ਨਾ ਬਾਜ਼ੀ ਉਹ ਜਿੱਤ ਲਈ ਹੈ ਬਾਜ਼ੀ ਹਾਰਿਆ ਨਹੀਂ ਨਾਮ ਤੋਂ ਹੀ ਸਭ ਕੁਝ ਪੈਦਾ ਹੁੰਦਾ ਹੈ ਨਾਮ ਗੁਰੂ ਤੋਂ ਬਗੈਰ ਸਮਝ ਵਿੱਚ ਨਹੀਂ ਆਉਂਦਾ
ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪਾ
ਗੁਰੂ ਦਾ ਸ਼ਬਦ ਬਹੁਤ ਹੀ ਮਿੱਠਾ ਹੈ ਤੇ ਵੱਡੇ ਰਸ ਵਾਲਾ ਹੈ ਸਾਧ ਸੰਗਤ ਗੁਰੂ ਦੇ ਸ਼ਬਦ ਨੂੰ ਗੀਤ ਨਾ ਸਮਝਿਆ ਜਾਵੇ ਬ੍ਰਹਮ ਦੀ ਵਿਚਾਰ ਸਮਝੀ ਜਾਵੇ ਤੇ ਪੜ੍ਹਨ ਵਾਲਾ ਪੜ੍ਹੇ ਗਾਉਣ ਵਾਲਾ ਗਾਵੇ ਤੇ ਸੁਣਨ ਵਾਲਾ ਸੁਣੇ ਤੇ ਫਿਰ ਜੋ ਰਸ ਪ੍ਰਾਪਤ ਹੁੰਦਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਮੈਂ ਬੇਨਤੀ ਕੀਤੀ ਅੰਮ੍ਰਿਤ ਵੇਲਾ ਬੀਬੀ ਅਮਰੋ ਸ਼ਬਦ ਪੜ੍ਹ ਰਹੀ ਹੈ ਇੱਧਰ ਤਾਜ਼ੀ ਚੋਟ ਲੱਗੀ ਕਿਉਂਕਿ ਬ੍ਰਹਮਚਾਰੀ ਇਹ ਕਹਿ ਕੇ ਚਲਾ ਗਿਆ ਹੈ ਅਮਰਦਾਸ ਤੇਰਾ ਕੋਈ ਗੁਰੂ ਨਹੀਂ ਤੇ ਨਗੁਰੇ ਦਾ ਸੰਗ ਕਰਕੇ ਮੇਰੇ ਕੀਤੇ ਹੋਏ ਸਾਰੇ ਧਰਮ ਦੇ ਨਾਮ ਤੇ ਕਰਮ ਜਿਹੜੇ ਨੇ ਉਹ ਸਾਰੇ ਹੀ ਖਤਮ ਹੋ ਗਏ ਨੇ ਨਿਗੁਰਾ ਹਾਂ ਇਹ ਅੰਦਰ ਇੱਕ ਸ਼ਬਦ ਘਰ ਘਰ ਗਿਆ ਕਦੀ ਕਾਸ਼ ਸਾਨੂੰ ਵੀ ਇਹ ਸਮਝ ਆ ਜਾਵੇ ਕਿ ਅਸੀਂ ਨਗੁਰੇ ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਨੂੰ ਸੇਧ ਦਿੱਤੀ ਬਾਕੀ ਰਾਤ ਸਾਰੀ ਇਹ ਕਹਿੰਦਿਆਂ ਬਤੀਤ ਹੋ ਗਈ ਨਿੰਦਰ ਨਹੀਂ ਆਈ ਕਿ ਮੈਂ ਨਗੁਰਾ ਮੈਂ ਨਗੁਰਾ ਤੇ ਨਗੁਰੇ ਦਾ ਨਾਮ ਬੁਰਾ ਹੈ ਤੇ ਨਗੁਰੇ ਦਾ ਸੰਗ ਕੀਤਿਆਂ ਸਾਰੇ ਜਿਹੜੇ ਕਰਮ ਧਰਮ ਦੇ ਕੀਤੇ ਹੋਏ ਧਰਮ ਦੇ ਨਾਮ ਤੇ ਕਰਮ ਨੇ ਨਾਸ ਹੋ ਜਾਂਦੇ ਨੇ ਅੰਦਰ ਜਾਗਰਤੀ ਆਈ ਸ਼ਬਦ ਤਾਂ ਰੋਜ਼ ਪੜਿਆ ਜਾਂਦਾ ਸੀ ਪਰ ਐਵੇਂ ਐਵੇਂ ਸੁਣਨਾ ਤੇ ਸੁਣ ਕੇ ਟਾਈਮ ਲੰਘਾ ਦੇਣਾ ਬੀਬੀ ਅਮਰੋ ਬਾਣੀ ਤਾਂ ਰੋਜ਼ ਪੜ੍ਹਦੀ ਨਿਤਨੇਮ ਨੇ ਪਰ ਅੱਜ ਕਿਉਂਕਿ ਅੰਦਰ ਚੋਟ ਲੱਗੀ ਹੋਈ अंदर ਇਹ शब्द बार बार गूंज रहा है कि मैं निगुरा हाँ, निगुरे का संग बुरा है। ते जदो शब्द सुनिया इन्ना को रस आया, शब्द गुरु को ले आया, ते गुरु की कृपा दे पात्र गुरु अमरदास पातशाह जी बन गए। ते आज ओहो ही गुरु अमरदास पातशाह जी कृपा कर रहे ने, गुरु का शब्द सारे रसा नालों वड़ा रस है, ते गुरु का शब्द बड़ा मिठा है। पर ये दात किन्ना नू प्राप्त होंदी है, जेड़े गुरु दे शब्द नू चखदे हन। चखन तो भाव गुरु दे शब्द दा आनंद मानदे ने, गुरु दी कृपा दे पात्र बनदे ने। क्योंकि शब्द ना जाने से अन्ने बोले से कित आए संसारा, पर दूजे पासे आखिया शब्द गुरु पीरा गैर गंभीरा। महाराज कृपा करदे ने इत्थे गुरु दा शब्द वड्डे रस वाला है, मिठा है, पर इस स्वाद किन्ना नू आंदा है जिहड़े चखदे हन।
कौड़ी बदलै जन्म गवाया चीनस नाही आपा,
जिहड़े गुरु दे शब्द नाल नहीं जुड़दे आपा नहीं पहचानदे। महाराज आखदे ने जन्म तां हीरे वरगा है, पर ओ जन्म कौड़ियां दे बदले केवल संसारी माया दे ही मोह विच बतीत कर जांदे हन।
गुरमुख होवा तां एको जाना हौ मैं दुख ना संतापा,
जिहड़ा गुरमुख है गुरु दी शरण विच पैन वाला, गुरु दी मत नूं धारण करन वाला। महाराज आखदे ने गुरमुख होवै सो एको जाने हौ मैं दुख ना संतापा, जिहड़ा गुरु दी शरण विच पै जांदा है हौ मैं तो बच जांदा है, ते जिहड़ा मैं तो बच जांदा है ओनू फिर यह दुख सतांदा नहीं, दुख नहीं देंदा। क्योंकि नानक हौमे रोग बुरे, हौमे दा रोग बहुत बुरा है। क्योंकि आप पावन बाणी दे अंदर पढ़ते हाँ, महाराज आखदे हन हौमे दीर्घ रोग है, दारू पी इस माए कृपा करे जी अपनी ता गुरु का शब्द कमाही। इत्थे महाराज कृपा करदे ने जिहड़े गुरमुख बन जांदे ने, गुरु दी सिख्या नू धारण करदे ने, वो अपने जीवन दे अंदर हौमे तो बच जांदे ने, हौमे दा रोग उहनां नू दुखी नहीं करदा सतांदा नहीं।
बलिहारी गुरे अपने विटो जिन साचे स्यो लिवलाई,
अपने गुरु तो सदके जांदा हां जिसने सच्चे दे नाल मेरी लिव जोड़ी है।
शब्द चीन आत्म परगासिया सहजे रहिया समाई,
जिन्ना ने गुरु दी कृपा दे पात्र बन के शब्द नू चीनिया, शब्द नू खोजिया, महाराज आखदे ने उहनां ने अपने आप नू पहचानिया ते अडोलता विच लीन हो गए।
रहाउ गुरमुख गावै गुरमुख बूजा गुरमुख शब्द बीचारे,
गुरु दी शरण विच पैन वाला वाहिगुरु परमात्मा नू गांदा है, वाहिगुरु परमात्मा नू बुझदा है, वाहिगुरु परमात्मा दे नाम दी ही विचार करदा है।
जियो पिंड सब गुर ते उपजा गुरमुख कारज सवारे,
जियो पिंड सब गुर ते उपजिया। ध्यान देवियो एक शरीर माता पिता दे मिलाप नाल सानू प्राप्त होंदा है, इस विच जिंद वाहिगुरु परमात्मा पांदा है। पर सत्संगत जदों कोई गुरमुख बनदा है ते मानो उस दा गुरु घर विच जन्म हो जांदा है। ते गुरु आपां बचन भी पढ़दे हां ना, सतगुरु कै जन्मै गमन वटाया, सतगुरु दे घर विच जमना। वेखो शरीर मां प्यो ने दिता, जिंद वाहिगुरु परमात्मा ने पाई, पर महाराज आखदे ने जदों कोई गुरमुख बनता है उन्हों नवा शरीर नवी जिंद जीवन दे अंदर प्राप्त हो जाती है। क्योंकि वाहिगुरु परमात्मा गुरु अपने सेवकां दे ऐसे प्यारियां दे सारे कार्य सुवारदा है।
मनमुख अंधा अंध कमावै बेख खटे संसारे,
अपने मन दे पिछे चलन वाला बंदा अन्ना है ते अंधे ही अज्ञानता दे काम करदा है। ਤੇ ਅਗਿਆਨਤਾ ਹੀ ਜੀਵਨ ਦੇ ਵਿੱਚ ਕਮਾਉਂਦਾ ਹੈ।
ਮਾਇਆ ਮੋਹੇ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ।
ਪਿਆਰੇ ਗੁਰੂ ਦੇ ਨਾਲ ਜੁੜਨ ਤੋਂ ਬਗੈਰ ਇਹੋ ਜਿਹੇ ਬੰਦੇ ਮਾਇਆ ਦੇ ਮੋਹ ਵਿੱਚ ਲੱਗੇ ਰਹਿੰਦੇ ਨੇ ਤੇ ਦੁਖੀ ਹੁੰਦੇ ਨੇ।
ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲਾ ਸਤਿਗੁਰ ਪਾਏ।
ਜਿਹੜਾ ਸਤਿਗੁਰੂ ਦੇ ਪਿਆਰ ਵਿੱਚ ਚੱਲਦਾ, ਸਤਿਗੁਰੂ ਦੀ ਆਗਿਆ ਨੂੰ ਮੰਨਦਾ, ਮਹਾਰਾਜ ਆਖਦੇ ਨੇ ਉਹ ਹੀ ਸੇਵਕ ਹੈ, ਉਹ ਹੀ ਭਗਤ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ।
ਵਾਹਿਗੁਰੂ ਪਰਮਾਤਮਾ ਦੀ ਸਿਫਤ ਵਾਸਲਾ ਬਾਰੇ ਸੱਚੇ ਸ਼ਬਦ ਨੂੰ ਆਪਣੇ ਅੰਦਰ ਟਿਕਾਉਂਦਾ ਹੈ, ਆਪਣੇ ਮਨ ਵਿੱਚ ਉਹ ਵਸਾਉਂਦਾ ਹੈ।
ਸੱਚੀ ਬਾਣੀ ਗੁਰਮੁਖ ਆਖਾ, ਹਉ ਮੈਂ ਵਿੱਚੋਂ ਜਾਏ।
ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦੀ ਸੱਚੀ ਬਾਣੀ ਆਖਦਾ ਬੋਲਦਾ ਹੈ, ਹਉਮੇ ਇਹ ਬਾਣੀ ਬੋਲਣ ਕਰਕੇ ਉਸਦੇ ਅੰਦਰੋਂ ਖਤਮ ਹੋ ਜਾਂਦੀ ਹੈ।
ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ।
ਕਿਉਂਕਿ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਵਾਹਿਗੁਰੂ ਪਰਮਾਤਮਾ ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ ਬਖਸ਼ਿਸ਼ ਕਰਨ ਵਾਲਾ ਹੈ। ਇਸੇ ਵਾਸਤੇ ਉਹ ਸੱਚੇ ਸ਼ਬਦ ਨੂੰ ਹੀ ਆਪਣੇ ਜੀਵਨ ਦੇ ਅੰਦਰ ਸੁਣਦਾ ਹੈ।
ਗੁਰਮੁਖ ਕਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ।
ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ ਆਪ ਨਾਮ ਦੀ ਘਾਲਣਾ ਘਾਲਦਾ, ਕਮਾਈ ਕਰਦਾ ਹੈ, ਆਪ ਜਪਦਾ ਤੇ ਹੋਰਨਾਂ ਨੂੰ ਜਪਾਉਂਦਾ ਹੈ।
ਸਦਾ ਅਲਿਪਤ ਸਾਚਾ ਰੰਗ ਰਾਤਾ, ਗੁਰ ਕੈ ਸਹਿਜ ਸੁਭਾਏ।
ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਆਤਮਕ ਅਡੋਲਤਾ ਦੇ ਅੰਦਰ ਟਿਕ ਕੇ ਮਹਾਰਾਜ ਕਿਰਪਾ ਕਰਦੇ ਹਨ ਕਿ ਉਹ ਸੱਚੇ ਵਾਹਿਗੁਰੂ ਪਰਮਾਤਮਾ ਤੇ ਨਾਲ ਜੁੜਿਆ ਰਹਿੰਦਾ ਹੈ ਤੇ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਤੋਂ ਅਲੇਪ ਰਹਿੰਦਾ ਹੈ।
ਮਨਮੁਖ ਸਾਦਹੀ ਕੂੜੋ ਬੋਲਾ, ਬੇਖ ਬੀਜਾ ਬੇਖ ਖਾਏ।
ਆਪਣੇ ਮਨ ਦਾ ਮੁਰੀਦ, ਮਨ ਪਿੱਛੇ ਚੱਲਣ ਵਾਲਾ ਝੂਠ ਹੀ ਬੋਲਦਾ ਹੈ ਤੇ ਮਹਾਰਾਜ ਆਖਦੇ ਨੇ ਝੂਠ ਦੀ ਹੀ ਕਮਾਈ ਖਾਂਦਾ ਹੈ ਤੇ ਮਾਨੋ ਆਪਣੇ ਅੰਦਰ ਜ਼ਹਿਰ ਪੈਦਾ ਕਰ ਰਿਹਾ ਹੈ।
ਜਮਕਾਲ ਬਾਦਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਣ ਛੜਾਏ।
ਮੌਤ ਦਾ ਡਰ ਉਹਨੂੰ ਹਰ ਵੇਲੇ ਵਿਆਪਦਾ ਰਹਿੰਦਾ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ। ਮੌਤ ਦੇ ਡਰ ਤੋਂ, ਤ੍ਰਿਸ਼ਨਾ ਦੀ ਅੱਗ ਤੋਂ ਗੁਰੂ ਤੋਂ ਬਗੈਰ ਕੌਣ ਛੁਡਾ ਸਕਦਾ ਹੈ? ਭਾਵ ਗੁਰੂ ਹੀ ਛੁਡਾ ਸਕਦਾ ਹੈ ਇਹਨਾਂ ਡਰਾਂ ਤੋਂ, ਹੋਰ ਕੋਈ ਨਹੀਂ ਛੁਡਾ ਸਕਦਾ।
ਸੱਚਾ ਤੀਰਥ ਜਿਤ ਸਤਸਰ ਨਹਾਵਣਾ, ਗੁਰਮੁਖ ਆਪ ਬੁਝਾਏ।
ਗੁਰੂ ਦਾ ਸ਼ਬਦ ਹੀ ਸੱਚਾ ਤੀਰਥ ਹੈ, ਪਰ ਇਹ ਗੱਲ ਕਿੰਨਾ ਨੂੰ ਸਮਝ ਵਿੱਚ ਆਉਂਦੀ ਹੈ? ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਸ਼ਬਦ ਨਾਲ ਜੁੜਦੇ ਹਨ।
ਆਠ ਸੱਠ ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਹਾਤਾ ਮਲ ਜਾਏ।
68 ਤੀਰਥਾਂ ਦੀ ਪ੍ਰਸਿੱਧੀ ਸਾਡੇ ਸਮਾਜ ਦੇ ਅੰਦਰ ਸੀ ਤੇ ਲੋਕ 68 ਤੀਰਥਾਂ ਦਾ ਇਸ਼ਨਾਨ ਵੀ ਕਰਦੇ ਸੀ, ਪਰ ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ ਗੁਰਮੁਖ, ਜਿਹੜਾ ਗੁਰੂ ਪਿਆਰਾ ਹੈ, ਗੁਰੂ ਉਹਨੂੰ ਸ਼ਬਦ ਦੇ ਰਾਹੀਂ ਹੀ 68 ਤੀਰਥ ਸਮਝਾ ਦਿੰਦਾ। ਭਾਵ ਗੁਰੂ ਦਾ ਸ਼ਬਦ ਹੀ ਉਸ ਗੁਰਮੁਖ ਵਾਸਤੇ 68 ਤੀਰਥ ਹੈ, ਜਿਸ ਵਿੱਚ ਨਾਤਿਆਂ ਮੈਲ ਨਹੀਂ ਲੱਗਦੀ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲਗਾ ਨਾ ਲਾਏ।
ਕਿਉਂਕਿ ਗੁਰੂ ਦਾ ਸ਼ਬਦ ਹੀ ਸੱਚਾ ਤੀਰਥ ਹੈ, ਇਸ ਵਿੱਚ ਨਾਤਿਆਂ ਮੈਲ ਨਹੀਂ ਲੱਗਦੀ, ਭਾਵ ਮੈਲ ਲੱਗਣ ਦਾ ਡਰ ਨਹੀਂ ਰਹਿੰਦਾ।
ਸੱਚੀ ਸਿਫਤ ਸੱਚੀ ਸਲਾਹ, ਪੂਰੇ ਗੁਰ ਤੇ ਪਾਏ।
ਸੱਚੀ ਸਿਫਤ ਵਡਿਆਈ ਤੇ ਸਲਾਹ, ਗੁਣ ਗਾਣ ਦੀ ਜਿਹੜੀ ਦਾਤ ਹੈ, ਇਹ ਪੂਰੇ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ।
ਤਨ ਮਨ ਸਭ ਕਿਛ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ।
ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਤਨ ਤੇ ਮਨ ਇਹ ਹਰੀ ਦਾ ਹੈ, ਪਰ ਭੈੜੀ ਮਤ ਨੂੰ ਧਾਰਨ ਕਰਨ ਵਾਲੇ ਇਹ ਗੱਲ ਮੰਨਣ ਦੇ ਲਈ ਤਿਆਰ ਨਹੀਂ। ਭੈੜੀ ਮਤ ਨੂੰ ਧਾਰਨ ਕਰਨ ਵਾਲੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਹਾਂ, है सब कुछ वाहिगुरु परमात्मा का दिता हुआ जिन्हां उत्ते कृपा हुंदी है वो तो आखते ने जियो पाए पिंड जिन साजिया दिता पैनन खान अपने दास की आप पैज राखी नानक सतकुरबान पर जेड़ा भैड़ी मत नूं धारण करन वाला मन दा मुरीद है वो ये गल जिहड़ी ना समझदा नहीं ये गल आखदा नहीं महाराज आखते ने तन मन सब किस हर तिस केरा दुरमत कहन न जाए ये तन ते मन वाहिगुरु परमात्मा दा दिता होया है पर भैड़ी मत नूं धारण करन वाला ये गल कहन दे लई तैयार नहीं
हुक्म होवै ता निर्मल होवै हाँ मैं विच हो जाए
उस बंदे उत्ते भैड़ी मत नूं धारण करन वाला जिहड़ा है उस उत्ते भी गुरु महाराज की कृपा वरते वाहिगुरु परमात्मा की रजा वरते ते ओ भी ये गल समझ लैंदा है ते फिर ओ हौमे विच मैं नहीं करदा बल्कि वाहिगुरु परमात्मा की कृपा का पात्र बन के सब कुछ उसका दिता होया ही समझदा है
गुर की साखी सहजे चाखी तृष्णा अग्न बुझाए
जिन्ना भी गुरमुखा ने गुरु का उपदेश आत्मक अडोलता दे विच टिक के चखिया पातशाह जी आखते हैं उन्हां दे अंदरों तृष्णा दी अग बुझ गई
गुर का शब्द राता सहजे माता सहजे रहया समाए
गुरु दे शब्द विच रंगिया हुआ आत्मक अडोलता दे विच टिकिया रहिंदा मस्त रहिंदा है ते आत्मक अडोलता दे विच टिके वाहिगुरु परमात्मा दे नाम विच लीन रहिंदा है
हर का नाम सत कर जाना गुर का पाए प्यारे
जिहड़ा गुरु दे प्यार विच विचरदा है वाहिगुरु परमात्मा दा नाम सत करके जानदा है
सच्ची वड़ियाई गुर ते पाई सच्चा नाए प्यारे
वाहिगुरु परमात्मा दी वड़ियाई करन दी दात केवल ते केवल गुरु राही प्राप्त होंदी है ते जिहड़े गुरु की कृपा नाल वाहिगुरु परमात्मा नूं वड़ियाउंदे ने उस दियां वड़ियाइयां करदे ने महाराज आखदे ने सच्चे वाहिगुरु परमात्मा ने उन्हां दा जीवन आप ही सवार दिता है
एक सच्चा सब मह वरता विरला को विचारे
है वाहिगुरु परमात्मा सारियां विच एक ही वरत रिहा पर इस गल नूं गुरु दी मत नूं धारण करन वाला ही अपने जीवन विच विचारदा है एको सच्चा सब मैं वरता है विरला को विचारे एक वाहिगुरु परमात्मा सारियां विच वरत रिहा है पर यह गल किसी विरले नूं समझ आंदी है कोई विरला ही विचारदा है
आपे मेल लाए तां बख्शे सच्ची भगत सवारे
वाहिगुरु परमात्मा आप बख्शे ते आप ही वाहिगुरु परमात्मा अपनी कृपा दा पात्र बना लवे ऐसा मनुख वाहिगुरु परमात्मा दी सच्ची भगती नाल जुड़दा है
सबो सच 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 वरता गुरमुख कोई जाना
सारे पासे सच्चा वाहिगुरु परमात्मा ही वरत रहा है पर गुरु दी शरण विच पैन वाला कोई विरला मनुख ही इस गल नूं समझदा है
जमन मरना हुक्मो वरदा गुरमुख आप पछाणै
जिहड़ा गुरु दी शरण विच पै के अपने आप नूं पहचानदा है उहनूं इह गल समझ विच आ जांदी है कि जन्म भी वाहिगुरु परमात्मा दे हुक्म विच है ते मरन भी वाहिगुरु परमात्मा दे हुक्म विच है उस सूतक पातक विच नहीं पैंदा क्योंकि सत्संगत बच्चा जम्मिया सूतक बंदा मर गया पातक असी इन्हां गल्लां विच ही फसे रहने हां पर जिन्ना उत्ते गुरु कृपा करदा है उन्हां नूं इह गल समझ विच आ जांदी है कि जम्मन मरना हुक्म है भाणे आवे जाए वाहिगुरु परमात्मा दे हुक्म विच ही जन्म है ते वाहिगुरु परमात्मा दे हुक्म विच ही मरन है
नाम ध्याए ता सतगुर पाए जो इच्छा सो फल पाए
जिहड़े सतगुरु नूं प्यारे लग गए जिहड़े नाम ध्यांदे हन ਮਹਾਰਾਜ ਆਖਦੇ ਨੇ ਜੋ ਵਾਹਿਗੁਰੂ ਕੋਲੋਂ ਮੰਗਦੇ ਹਨ ਉਹਨਾਂ ਨੂੰ ਉਹ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਤਿਸ ਦਾ ਸਭ ਕਿਛ ਹੋਵਾ ਜੇ ਵਿੱਚ ਹੋ ਆਪ ਗਵਾਏ।
ਗੁਰੂ ਅਮਰਦਾਸ ਪਾਤਸ਼ਾਹ ਜੀ ਅੰਤ ਵਿੱਚ ਕਿਰਪਾ ਕਰਦੇ ਨੇ ਤੇ ਆਖਦੇ ਨੇ ਨਾਨਕ ਤਿਸ ਕਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ। ਧਿਆਨ ਰੱਖਣਾ ਹਉਮੀ ਅੰਦਰੋਂ ਚਲੀ ਗਈ, ਆਪਾਂ ਮਰ ਗਿਆ ਤੇ ਫਿਰ ਸਭ ਕੁਝ ਜੋ ਕੁਝ ਜੀਵਨ ਦੇ ਅੰਦਰ ਕਰਾਂਗੇ ਮਹਾਰਾਜ ਆਖਦੇ ਨੇ ਉਹ ਸਾਰਾ ਕੁਝ ਸਕਾਰਥਾ ਹੋ ਜਾਵੇਗਾ, ਸਾਰਾ ਕੁਝ ਸਫਲ ਹੋ ਜਾਵੇਗਾ। ਵਾਹਿਗੁਰੂ ਕਿਰਪਾ ਕਰੇ ਅਸੀਂ ਗੁਰਮੁਖ ਬਣੀਏ, ਮਨਮੁਖ ਨਾ ਬਣੀਏ। ਮਨਮੁਖ ਦੀ ਪਰਿਭਾਸ਼ਾ ਸਤਿਗੁਰੂ ਮਹਾਰਾਜ ਨੇ ਬੜੀ ਸੌਖੀ ਜੀ ਸਮਝਾਈ ਹੈ। ਜੇ ਅਸੀਂ ਆਪਣੇ ਆਪ ਨੂੰ ਕਸਵੱਟੀ ਲਾਣੀ ਹੋਵੇ, ਇਹ ਪੰਕਤੀਆਂ ਬਾਣੀ ਦੀਆਂ ਸਤ ਸੰਗਤ ਵਿਚਾਰ ਲਈਏ, ਸਾਨੂੰ ਪਤਾ ਲੱਗ ਜਾਏਗਾ ਅਸੀਂ ਮਨਮੁਖ ਹਾਂ ਕਿ ਗੁਰਮੁਖ ਹਾਂ। ਮਹਾਰਾਜ ਕਿਰਪਾ ਕਰਦੇ ਨੇ ਨਾਮ ਨਾ ਚੇਤੈ, ਸ਼ਬਦ ਨਾ ਵਿਚਾਰੈ, ਇਹ ਮਨਮੁਖ ਕਾ ਆਚਾਰ। ਇੱਕ ਜਗ੍ਹਾ ਫਿਰ ਕਿਰਪਾ ਕੀਤੀ, ਨਾਮ ਨਾ ਚੇਤੈ, ਸ਼ਬਦ ਨਾ ਵਿਚਾਰੈ, ਇਹ ਮਨਮੁਖ ਕਾ ਵਿਚਾਰ। ਇੱਕ ਜਗ੍ਹਾ ਆਚਾਰ, ਇੱਕ ਜਗ੍ਹਾ ਵਿਚਾਰ, ਇਹ ਦੋ ਸ਼ਬਦ ਕੇਵਲ ਚੇਂਜ ਕੀਤੇ, ਬਾਕੀ ਸਾਰੇ ਅੱਖਰ ਉਹ ਰੱਖੇ। ਆਚਾਰ ਦਾ ਭਾਵ ਹੈ ਜੀਵਨ ਬਤੀਤ ਕਰਨ ਦਾ ਢੰਗ ਤੇ ਵਿਚਾਰ ਦਾ ਭਾਵ ਹੈ ਸੋਚਣ ਦਾ ਢੰਗ। ਭਾਵ ਜਿਹੜੇ ਨਾਮ ਨਹੀਂ ਜਪਦੇ, ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ, ਮਹਾਰਾਜ ਆਖਦੇ ਹਨ ਉਹ ਆਪਣੇ ਆਪ ਨੂੰ ਮਨਮੁੱਖਾਂ ਦੀ ਕਤਾਰ ਵਿੱਚ ਖੜਾ ਕਰ ਲੈਣ। ਤੇ ਜਿਨ੍ਹਾਂ ਬਾਰੇ ਮਹਾਰਾਜ ਨੇ ਆਖਿਆ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਤਿਨਕੇ ਮੁਖ ਸਦ ਉਜਲੇ ਤੇ ਸੱਚੇ ਦਰਬਾਰ। ਵਾਹਿਗੁਰੂ ਕਿਰਪਾ ਕਰੇ ਪਿਆਰਿਓ, ਜੀਵਨ ਅੰਦਰ ਗੁਰਮੁਖ ਬਣੀਏ। ਗੁਰਮੁਖ ਤੋਂ ਭਾਵ ਜੋ ਗੁਰੂ ਆਖਦਾ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਕਮਾਈਏ ਤੇ ਮਨਮੁਖਤਾ ਵਾਲਾ ਜਿਹੜਾ ਲੱਛਣ ਇਸ ਤੋਂ ਬਚੀਏ। ਇਹ ਲੋਕ ਨਾਲ ਪਰਲੋਕ ਸੌਰੇਗਾ। ਅੱਜ ਦਾ ਦਿਨ ਸਾਡੇ ਵਾਸਤੇ ਬੜਾ ਮਹਾਨ ਹੈ ਕਿਉਂਕਿ ਸਾਧ ਸੰਗਤ ਜੀ ਸਾਰੇ ਪਾਸੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਦੇਵਾ ਗੁਰਸਿੱਖ ਵੱਸਦੇ ਨੇ, ਦੇਸ਼ਾਂ ਵਿਦੇਸ਼ਾਂ ਦੇ ਅੰਦਰ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਠਵੇਂ ਸਰੂਪ, ਉਹਨਾਂ ਦੀ ਜੋਤ ਦੇ ਮਾਲਕ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਾ ਆਗਮਨ ਪੁਰਬ ਹੈ। ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਹਰਿ ਰਾਇ ਜੀ ਮਹਾਰਾਜ ਨਿਵਾਸ ਕਰਦੇ ਨੇ ਤੇ ਸਾਧ ਸੰਗਤ ਇੱਥੇ ਹੀ ਗੁਰੂ ਹਰਿ ਰਾਇ ਜੀ ਮਹਾਰਾਜ ਦੇ ਘਰ ਵਿੱਚ ਪਹਿਲਾਂ ਵੱਡੇ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਸਾਧ ਸੰਗਤ ਰਾਮ ਰਾਏ ਰੱਖਿਆ ਗਿਆ। ਤੇ ਫਿਰ 7 ਜੁਲਾਈ 1656 ਨੂੰ ਭਾਵ 8 ਸਾਵਣ ਤੇ ਨਾਲ 1713 ਸੰਮਤ ਨੂੰ ਗੁਰੂ ਘਰ ਦੇ ਅੰਦਰ ਇੱਕ ਸਪੁੱਤਰ ਨੇ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਜਨਮ ਲਿਆ। ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਦੇ ਅੰਦਰ ਦੋਵਾਂ ਹੀ ਪੁੱਤਰਾਂ ਨੂੰ ਗੁਰਮਤਿ ਦੀ ਸੋਝੀ ਦਿੱਤੀ। ਪਰ ਆਪ ਜੀ ਨੂੰ ਇਹ ਧਿਆਨ ਹੋਵੇਗਾ, ਇੱਕ ਦਿਨ ਗੁਰਮੁਖ ਪਿਆਰੇ ਗੁਰਸਿੱਖਾਂ ਨੇ ਸਤਿਗੁਰੂ ਮਹਾਰਾਜ ਦੇ ਉੱਤੇ ਸਹਿਜ ਸੁਭਾਏ ਸਵਾਲ ਕੀਤਾ, ਮਹਾਰਾਜ ਦੋ ਪੁੱਤਰ ਹਨ, ਇੱਕ ਰਾਮ ਰਾਏ ਤੇ ਇੱਕ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਆਪਣੀ ਜੋਤ ਕਿਸ ਅੰਦਰ ਟਿਕਾਓਗੇ, ਕਿਹਨੂੰ ਮਾਨ ਪ੍ਰਾਪਤ ਹੋਵੇਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜਾ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਬਣੇਗਾ ਅਡੋਲ ਆਪਣੇ ਜੀਵਨ ਦੇ ਅੰਦਰ ਰਹੇਗਾ, ਕਿਰਪਾ ਉਸ ਉੱਤੇ ਹੋ ਜਾਵੇਗੀ। ਮਹਾਰਾਜ ਇਹ ਵੀ ਕਿਰਪਾ ਕਰ ਦਿਓ ਕਿ ਅਡੋਲ ਕੌਣ ਹੈ। ਤੇ ਮਹਾਰਾਜ ਨੇ ਆਖਿਆ ਸੀ ਜਿੱਥੇ ਬੈਠ ਕੇ ਸਾਡੇ ਸਾਹਿਬਜ਼ਾਦੇ ਅੰਮ੍ਰਿਤ ਵੇਲੇ ਪੀੜ੍ਹੀਆਂ ਤੇ ਪੋਥੀਆਂ ਪ੍ਰਕਾਸ਼ ਕਰਕੇ ਬਾਣੀ ਦਾ ਪਾਠ ਕਰਦੇ ਹਨ। ਕੁਝ ਵਿਦਵਾਨ ਕਹਿੰਦੇ ਨੇ ਕਿ ਪੀੜ੍ਹੇ ਦੇ ਪਾਵੇ ਵਿੱਚ ਸੂਈ ਚੋਬ ਕੇ ਵੇਖਣਾ, ਪਰ ਕੁਝ ਵਿਦਵਾਨ ਕਹਿੰਦੇ ਨੇ ਉਹਨਾਂ ਦੇ ਸਰੀਰ ਵਿੱਚ ਸੂਈ ਚੋਬ ਕੇ ਵੇਖਣਾ, ਜਿਹੜਾ ਤੜਫੇਗਾ ਉਹ ਸਾਡੀ ਕਿਰਪਾ ਦਾ ਪਾਤਰ ਨਹੀਂ ਬਣੇਗਾ। ਜਿਹੜਾ ਆਤਮਕ ਅਡੋਲਤਾ ਦੇ ਅੰਦਰ ਟਿਕਿਆ ਰਹੇਗਾ ਉਸ ਉੱਤੇ ਸਾਡੀ ਕਿਰਪਾ ਹੋਵੇਗੀ। ਪਰਖ ਕਰਨ ਵਾਲਿਆਂ ਨੇ ਪਰਖ ਕੀਤੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਰਾਮ ਰਾਏ ਜੀ ਤੜਫੇ ਤੇ ਗੁਰੂ ਹਰ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ, ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ, ਜਿਨ੍ਹਾਂ ਨੂੰ ਸ਼ਬਦ ਦਾ ਮਹਾਰਾਸ ਸਵਾਦ ਆਇਆ, ਉਹਨਾਂ ਨੇ ਅਡੋਲਤਾ ਰੱਖੀ। ਉਹ ਗੁਰੂ ਹਰ ਰਾਏ ਜੀ ਮਹਾਰਾਜ ਦੀ ਕਿਰਪਾ ਨਾਲ ਡੋਲੇ ਨੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ। ਸਮਾਂ ਲੰਘਦਾ ਗਿਆ, ਸਾਧ ਸੰਗਤ, ਰਾਮ ਰਾਏ ਨੇ ਜਿਵੇਂ ਦਿੱਲੀ ਦੇ ਅੰਦਰ ਜਾ ਕੇ, ਕਿਉਂਕਿ ਆਪ ਜੀ ਨੂੰ ਪਤਾ ਗੁਰੂ ਹਰ ਰਾਏ ਜੀ ਮਹਾਰਾਜ ਦੇ ਕੋਲ ਔਰੰਗਜ਼ੇਬ ਜੀ ਦੇ ਦਰਬਾਰ ਅੰਦਰ ਸਿਫਾਰਿਸ਼ ਕੀਤੀ ਗਈ, ਚੁਗਲੀ ਉਗਲੀ ਗਈ ਕਿ ਗੁਰੂ ਹਰ ਰਾਏ ਜੀ ਮਹਾਰਾਜ ਨੇ ਦਾਰਾ ਸ਼ਿਕੋਹ ਦੀ ਇਮਦਾਦ ਕੀਤੀ ਹੈ, ਸਿੱਧੇ ਤੇ ਤੌਰ ਤੇ ਕੀਤੀ ਹੈ, ਬੜੀ ਉਸਦੀ ਇਮਦਾਦ ਕੀਤੀ ਹੈ। ਔਰੰਗਜ਼ੇਬ ਨੇ ਦਿੱਲੀ ਬੁਲਾ ਲਿਆ ਤੇ ਸਤਿਗੁਰੂ ਮਹਾਰਾਜ ਨੂੰ ਜਦੋਂ ਦਿੱਲੀ ਦਰਬਾਰ ਵੱਲੋਂ ਹੁਕਮ ਆਇਆ ਤੇ ਮਹਾਰਾਜ ਨੇ ਇੱਕ ਬਚਨ ਕਿਹਾ, ਨਹਿ ਮਲੇਸ਼ ਕੋ ਦਰਸ਼ਨ ਦੇਹ। ਸਤਿਗੁਰੂ ਮਹਾਰਾਜ ਆਪ ਨਹੀਂ ਗਏ, ਰਾਮ ਰਾਏ ਨੂੰ ਭੇਜਿਆ। ਤੋਰਨ ਲੱਗਿਆ ਇੱਕ ਗੱਲ ਕਹੀ, ਪੁੱਤਰ ਉੱਥੇ ਜਾ ਕੇ ਡੋਲਣਾ ਨਹੀਂ, ਕਾਜ਼ੀ ਮੁਲਾਰੇ ਔਰੰਗਜ਼ੇਬ ਤੁਹਾਡੇ ਉੱਤੇ ਜੋ ਸਵਾਲ ਕਰੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰਿਓ, ਤੁਹਾਡੀ ਰਸਨਾ ਤੇ ਬਹਿ ਕੇ ਉਹ ਜਵਾਬ ਦੇਣਗੇ। ਸਾਧ ਸੰਗਤ, ਰਾਮ ਰਾਏ ਗੁਰੂ ਦਾ ਥਾਪੜਾ ਲੈ ਕੇ ਚਲੇ ਗਏ, ਪਰ ਉੱਥੇ ਜਾ ਕੇ ਅਡੋਲ ਰਹੇ, ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਰਹੇ। ਪਰ ਆਮ ਤੌਰ ਤੇ ਜਦੋਂ ਬੰਦਾ ਸਾਧ ਸੰਗਤ ਜਗਤ ਦੇ ਅੰਦਰ ਸ਼ੋਹਰਤ ਪ੍ਰਾਪਤ ਕਰ ਲੈਂਦਾ ਹੈ, ਉਹਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਇਹ ਸਾਰਾ ਕੁਝ ਮੈਨੂੰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਨਹੀਂ, ਉਹ ਸੋਚਦਾ ਮੇਰੀ ਮਿਹਨਤ ਦਾ ਸਦਕਾ ਇਹ ਸਭ ਕੁਝ ਹੋਇਆ ਹੈ। ਐਸਾ ਕੁਝ ਹੀ ਰਾਮ ਰਾਏ ਦੇ ਨਾਲ ਹੋਇਆ, ਉਹਨੇ ਸੋਚਿਆ ਮੇਰੀ ਅਕਲ ਨਾਲ, ਮੇਰੀ ਬੁੱਧੀ ਨਾਲ ਔਰੰਗਜ਼ੇਬ ਤੇ ਪ੍ਰਭਾਵ ਪਿਆ ਹੈ ਤੇ ਔਰੰਗਜ਼ੇਬ ਮੇਰਾ ਪ੍ਰਭਾਵ ਕਬੂਲਦਾ ਹੈ। ਪ੍ਰਭਾਵ ਥੱਲੇ ਆ ਗਿਆ, ਸਵਾਲ ਹੋਇਆ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਦੇ ਕੀ ਅਰਥ ਨੇ। ਸੋਚਣ ਲੱਗਾ ਜੇ ਸੱਚੀ ਗੱਲ ਕਹਿ ਦਿੱਤੀ, ਇੱਕ ਵਿਦਵਾਨ ਦੇ ਮੈਂ ਬਚਨ ਪੜ੍ਹ ਰਿਹਾ ਸੀ, ਜੇ ਰਾਮ ਰਾਏ ਡੋਲਦਾ ਨਾ ਤੇ ਜਿਨ੍ਹਾਂ ਮਹਿਲਾਂ ਦੇ ਅੰਦਰ ਬਹਿ ਕੇ ਔਰੰਗਜ਼ੇਬ ਨੇ ਸਵਾਲ ਕੀਤਾ ਸੀ, ਜੇ ਗੁਰੂ ਦਾ ਧਿਆਨ ਧਰਦਾ ਤੇ ਉਹਨਾਂ ਇੱਟਾਂ ਦੇ ਵਿੱਚੋਂ ਵੀ ਅੱਗ ਨਜ਼ਰ ਆ ਜਾ ਰਹੀ ਸੀ। ਧਿਆਨ ਦੇਵਿਓ, ਪਰ ਗੁਰੂ ਕਾ ਬਚਨ ਮੰਨਿਆ ਨਹੀਂ, ਡੋਲ ਗਿਆ। ਕੇਵਲ ਦੁਨਿਆਵੀ ਸ਼ੋਹਰਤ ਸਾਹਮਣੇ ਆ ਗਈ ਤੇ ਆਖਣ ਲੱਗਾ ਲਿਖਾਰੀ ਦੀ ਭੁੱਲ ਹੈ, ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਬਸ ਦਿੱਲੀ ਦੀਆਂ ਸੰਗਤਾਂ ਨੇ ਇਹ ਸੁਨੇਹਾ ਗੁਰੂ ਮਹਾਰਾਜ ਵੱਲ ਭੇਜਿਆ ਤੇ ਸਾਧ ਸੰਗਤ, ਗੁਰੂ ਮਹਾਰਾਜ ਨੇ ਉਸੇ ਵੇਲੇ, ਆਪਾਂ ਜਦੋਂ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਪੜ੍ਹਦੇ ਹਨ, ਉਹਨਾਂ ਨੇ ਇੱਕ ਗੱਲ ਕਹੀ ਕਿ ਸਾਰੇ ਗੁਰੂ ਮਹਾਰਾਜ ਦਾ ਨਾਮ ਲਿਆ ਦੁੱਖਾਂ ਦਾ ਨਾਸ਼ ਨਹੀਂ ਹੁੰਦਾ, ਪਰ ਕਲਗੀਧਰ ਮਹਾਰਾਜ ਨੇ ਕੇਵਲ ਇਹ ਬਚਨ ਕਿਉਂ ਕਹੇ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਕਿਉਂਕਿ ਜਦੋਂ ਰਾਮ ਰਾਏ ਨੇ ਗੁਰੂ ਕਾ ਬਚਨ ਉਲਟਾਇਆ, ਉਸ ਵੇਲੇ ਆਖਿਆ ਕਿ ਸੋਈ ਸਿੱਖ ਰਾਮ ਰਾਏ ਦੇ ਮੱਥੇ ਨਾ ਲੱਗੇ, ਜਿਹੜਾ ਮੱਥੇ ਲੱਗੇਗਾ ਦੁਖੀ ਹੋਵੇਗਾ ਤੇ ਜਿਹੜਾ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਮੱਥੇ ਲੱਗੇਗਾ ਉਹਨਾਂ ਨੂੰ ਮਿਲੇਗਾ, ਉਹ ਜੀਵਨ ਦੇ ਅੰਦਰ ਸੁੱਖ ਪ੍ਰਾਪਤ ਕਰੇਗਾ, ਦੁੱਖਾਂ ਦਾ ਨਾਸ਼ ਹੋਵੇਗਾ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇਹ ਬਚਨ ਕਹੇ ਨੇ ਕਿ ਕਲਗੀਧਰ ਮਹਾਰਾਜ ਨੇ ਗੁਰੂ ਹਰਿ ਰਾਏ ਜੀ ਮਹਾਰਾਜ ਦੇ ਬਚਨ ਸਾਹਮਣੇ ਰੱਖਦਿਆਂ ਇਹ ਬਚਨ ਕਹੇ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਮਹਾਰਾਜ ਨੇ ਇੱਕ ਗੱਲ ਕਹੀ, ਕਹਿਣ ਲੱਗੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਉਲਟਾਉਣ ਵਾਲਾ ਹੈ, ਪਲਟਾਉਣ ਵਾਲਾ ਹੈ, ਉਸ ਦੇ ਨਾਲ ਗੁਰੂ ਘਰ ਦਾ ਕੋਈ ਰਿਸ਼ਤਾ ਨਹੀਂ, ਜਿੱਧਰ ਮੂੰਹ ਹੈ ਉਸੇ ਪਾਸੇ ਵੱਲ ਚਲਾ ਜਾਵੇ। ਸਾਧ ਸੰਗਤ, ਰਾਮ ਰਾਏ ਗੇਰੇ ਸੇਵਾਦਾਰਾਂ ਦੇ ਨਾਲ ਗਿਆ ਸੀ, ਉਹਨਾਂ ਸੇਵਾਦਾਰਾਂ ਦੇ ਸਹਿਤ ਗੁਰੂ ਘਰ ਨਾਲੋਂ ਟੁੱਟ ਗਿਆ। ਇੱਥੇ ਮੈਂ ਬੇਨਤੀ ਕਰ ਦੇਵਾਂ, ਉਹਨੇ ਗੁਰੂ ਘਰ ਦਾ ਵਿਛੋੜਾ ਅਖੀਰ ਵਿੱਚ ਮਹਿਸੂਸ ਕੀਤਾ ਤੇ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਉਹ ਕਲਗੀਧਰ ਮਹਾਰਾਜ ਦੀ ਸ਼ਰਨ ਵਿੱਚ ਆਇਆ ਤੇ ਇਹ ਵਿਛੋੜਾ ਉਸਦਾ ਮੁੱਕਿਆ ਤੇ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਿਆ। ਮੇਰੀ ਬੇਨਤੀ, ਆਪਾਂ ਇਹ ਵਿਚਾਰਨਾ ਕਿ ਅਸੀਂ ਬਾਣੀ ਨਾਲੋਂ ਕਿੰਨੇ ਕੁ ਟੁੱਟੇ ਹੋਏ ਹਾਂ। ਰਾਮ ਰਾਏ ਟੁੱਟਿਆ ਤੇ ਉਹ ਵਿਛੜ ਗਿਆ, ਪਰ ਉਹਨੇ ਵਿਛੋੜਾ ਫਿਰ ਵੀ ਅਖੀਰ ਵਿੱਚ ਸਮਝਿਆ ਤੇ ਕਲਗੀਧਰ ਮਹਾਰਾਜ ਦੀ ਕਿਰਪਾ ਦਾ ਪਾਤਰ ਬਣਿਆ ਤੇ ਸਤਿਗੁਰੂ ਮਹਾਰਾਜ ਦੇ ਨਾਲ ਮਿਲਾਪ ਕਰਕੇ ਫਿਰ ਗੁਰੂ ਘਰ ਨਾਲ ਜੁੜ ਗਿਆ। ਮੇਰੀ ਬੇਨਤੀ, ਸਤਿਗੁਰੂ ਮਹਾਰਾਜ ਨੇ ਰਾਮ ਰਾਏ ਨੂੰ ਗੁਰਤਾ ਗੱਦੀ ਦਾ ਪਦ ਨਹੀਂ ਦਿੱਤਾ, ਆਪਣੀ ਜਗ੍ਹਾ ਤੇ गुरु हर कृष्ण जी महाराज ने बिठाया। बहुत छोटी उम्र है, लोगों का ख्याल है गुरु जोत वो कर्म नहीं कर सकेगी जिहड़ी गुरु नानक दे अंदर बैठ के या बाकी गुरु साहबान दे अंदर बैठ के कर दे रही। एक कोड़ी पंडित नूं भेजिया गया, कहन लगे गुरु नानक दी जोत दे मालक नगर दे अंदर हन, तेरा कोड़ दा रोग दूर कर देंगे। अंदर भावना ए नहीं कि गुरु घर दी वडियाई होवे, नहीं अंदर भावना ए सी बच्चा है इन्हें रोग दूर नहीं कर सकना ते असी गुरु घर दी पंडी करांगे, गुरु घर दा प्रचार करांगे। विरोधियां ने इस नूं भेज दिता। सतगुरु महाराज ने केवल इन्नी गल कही जो सामने आया हाय हाय करता है ते महाराज कहंदे ने प्यारिया हाय हाय ना कर वाहिगुरु वाहिगुरु कर। अपने कोलो एक रुमाल दिता, कहन लगे शरीर नू साफ कर ते वाहिगुरु कृपा करेगा तेरा रोग मिट जाएगा। थोड़े दिनों के अंदर ये राजी हो गया ते गुरु घर की वडियाई हुई। आखिर राम राय ने सात संगत जिमें गुरता गद्दी का हक जताया, सतगुरां नू दिल्ली बुलाया गया ते सतगुरु महाराज ने औरंगजेब नू केवल एक गल कही जे करां माता वेखनियां हन ते वड्डा भरा तुहाडे कोल है, बाकी सानू तुहाडे नाल मिलन दी इच्छा नहीं, क्योंकि पिता गुरु दा वचन है न मलेश को दर्शन दें हैं। सात संगत सतगुरु महाराज सच्चे पातशाह ने इनकारी कर दिती। आखिर मिर्दा राजा जय सिंह ने अपना विश्वासी बंदा भेजिया, सतगुरु महाराज दे कोल आया, आखिया सतगुरु औरंगजेब नू बेशक दर्शन ना देवियो पर संगतां दी बेनती नू प्रवान करके संगतां नू दर्शन दियो ते आप दिल्ली आओ। सतगुरु महाराज ने जदों संगत शब्द आया ते तैयारी कर लई, अपने नाल सत्कारयोग माता जी नू लिया, स्याने सिखां नू लिया, तुर पै कीरतपुर साहब की पावन धरती ते आके सतगुरु महाराज सच्चे पातशाह ने जिमें अगे टिकाने कीते। टिकाने करन तो बाद पंजोखरा साहब पहुंचे, इत्थे एक हंकारी पंडित जिहड़ा केवल ते केवल ज्ञान दे सहारे जी रहा, ज्ञान कमाया नहीं, इन्हें सतगुरु महाराज दे बारे एक बचन सुनिया के गुरु हर कृष्ण जी महाराज ने, कहन लगा दुआपर विच कृष्ण जी होए ने, उन्होंने गीता उचारण की है ते जे ये हर कृष्ण हन ते गीता दे अर्थ करके विखान। सतगुरां ने बुला लिया ते महाराज कहन लगे असी अर्थ कीते, तेरे दिमाग विच आएगा कि वड्डे घर दे विच पले हन ते हो सकदा है पढ़ाई करा दित्ती होवे। कहन लगे तू अपनी मर्जी दा बंदा लैके आ। छज्जू चीवर नू लियांदा गया, महाराज ने कृपा दा हाथ रखिया, छड़ी रखी ते जदों अर्थ करन लगा छज्जू चीवर ते सात संगत लाल चंद पंडित भी हैरान रह गया ते सतगुरां दे शरणां विच पै गया, हंकार छड के सतगुरु महाराज की कृपा दा पात्र बनिया। सतगुरु महाराज सात संगत बंगला साहिब पहुंचे, पहला उसका नाम सी राजा जय सिंह का बंगला, पर जो सतगुरु महाराज ने मुबारक चरण पाए सा धरती पई हरियावली, जिथे मेरा सतगुरु बैठा आए से जंत पए हरियावले, जिन्हें मेरा सतगुरु देखिया जाए। सतगुरु महाराज ने बंगला साहब के अंदर निवास किया, इथे ही राजे की राणी पटरानी ने गोलियां वाले कपड़े पाए, ये भी एक साजस सी भावे राम राय दी ते भावे इरखालू पंडतां दी, उन्होंने राणी नू पड़का दिता। कहन लगे तू सतगुरु महाराज की ताकत की परख कर, ते हुण सात संगत सतगुरु महाराज नू राजा बेनती करदा महलां विच आओ, ते महलां विच आके आखन लगे मेरी राणी नू पहचानो, ते सतगुरु महाराज सच्चे पातशाह ने जिहड़ी गोलियां वाले कपड़े पा के बैठी हुई सी उसके सिर उत्ते हाथ रखिया ते कहन लगे राजे दी राणी है, पर एक गल ध्यान करी पुरबले कर्मा करके तैनू राणी दा पद प्राप्त होया है, जे अगो ना जपिया ते रब दे प्यारियां दी परख करदी रही ते वेखी किते राणी तो गोली ना बन जावी। सतगुरु महाराज सच्चे पातशाह ने इत्थे ही जिवें औरंगजेब नू दर्शन नहीं दिते, किन्नियां घड़ियां सतगुरु दे दर्शन करन वास्ते उड़ीकदा रहा, उपदेश मंगिया ते सतगुरु महाराज ने माझ राग दे विच्चों ओ शब्द जिहड़ा आपां पढ़दे हां क्या पैदे क्या खादे होए जामन नाहीं सच्चा सोए क्या मेवा क्या क्योगड़ मिठा, क्या मैदा क्या मांस, क्या कपड़ क्या सेस सुखाली, की जय भोग बिलास। महाराज आखदे ने क्या लश्कर क्या नेब खवासी, की जय भोग बिलास, नानक सच्चे नाम बिन सबे टोल विनाश। ए उपदेश औरंगजेब नू केवल दिता, पर उस कोलो अपने दर्शन ना दिते हन, ना उसके दर्शन लै हन। ध्यान देवियो सा संगत, आखिरकार चेचक की बीमारी इस अस्थान ते जिमें फैली सारे पासे दिल्ली दे अंदर, सतगुरु महाराज ने सबना दी संभाल की। अखीर छोटी उम्र दे अंदर इस शरीर ते रोग सतगुरु महाराज दे भी लग गया, ते सतगुरु महाराज ने बंगला साहिब नू त्यागया, जिथे अज बाला साहिब गुरुद्वारा है जमुना दे किनारे, इथे सतगुरु महाराज ने साथियां दे सहित माता जी दे सहित टिकाना कीता, ते साथ संगत सतगुरु महाराज सच्चे पातशाह लगभग 8 साल की उम्र, क्योंकि कुछ महीने कुछ दिन घट सतगुरु महाराज ने उम्र अपनी जिहड़ी है ना वह भोगी, ते अखीर सतगुरु महाराज की जोत परम जोत दे अंदर लीन होगी। पर लीन होने तो पहला सिख संगत ने एक सवाल किया सी कि महाराज शरीर त्यागन तो पहला आप कृपा करो, पहले गुरु साहबान की तरह आप जी ने अपनी जगह ते किस नू बिठाया है। केवल बचन क्या सी बाबा बकारे, ते साथ संगत इशारा सी गुरु तेग बहादुर जी महाराज वाल, गुरियाई गुरु तेग बहादुर जी महाराज नू दे के सतगुरु महाराज ज्योति जोत समा गए। अज आप सतगुरां दा आगमन पुरब मना रहे हैं, बेशक सतगुरां ने बाणी नहीं उचारण की, पर बाणी दा सत्कार अपने जीवन दे अंदर किन्ना कु कीता है। ध्यान देवियो सके पुत्र ने भी बाणी दा निरादर कीता ते बर्दाश्त नहीं कीता, अज ध्यान रखियो असी भी इस गल दा ध्यान रखिए, गुरु शब्द दे नाल गुरबाणी दे नाल अपने जीवन दे अंदर जुड़िए, ते सतगुरु महाराज सारे दुखां दा नाश करनगे, सुख साडे अंदर प्रवेश करनगे। आओ एक बारी सारे आपा त्यालिए, श्री हर कृष्ण त्याई जिस जिठे सब दुख जाए, सतगुरु कृपा करन। ऐसे सतगुरां दा आगमन पुरब मनांदिया होया बारी गुरु दे नाल जुड़िए, ते गुरु वाले बनिए, ते गुरु दी कृपा दे पात्र बन के अपने जीवन दे अंदर विचरिए। ए लोग सुखिए पर लोग सुहेले, नानक हर प्रभ आपे मेले वाली अवस्था बन जाएगी। धन्यवाद सतगुरां दा, आप संगतां दा। आओ अखीर दियां पंक्तियां दा पाठ सारे आपा सरवण करिए जी।
नाम ध्याए ता सतगुर पाए,
जो इच्छा सो फल पाए, नानक दिसदा सब किश हुआ, जे विचों आप गवाए।
वाहिगुरु जी का खालसा, वाहिगुरु जी की फतेह।